ਨਿੱਘੀ ਪਾਵਨ ਗੋਦਾ ਰੰਗ ਰਸਮਾਨਰੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਹਉਮੈ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਦੋ ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਦੂਜੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪਦਿਕ ਹੈ, ਟਿਊਬਰਕਲੋਸਿਸ ਹੈ, ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਏ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ, ਉਸਦੀ ਨਿੱਘੀ ਸੁਖਦਾਈ ਗੋਦ ਵਿੱਚੋਂ ਨਿਕਲ ਜਾਈਦਾ ਹੈ। ਹਉਮੈ ਕਰਕੇ ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁੱਖ ਹੋ ਕੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ, ਤ੍ਰੈਗੁਣਾ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦੁਐਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਹਉਮੈ ਕਰਕੇ ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ, ਸ਼ਬਦੇ ਹਉਮੈ ਮਾਰੀਏ ਸੱਚੇ ਮਹਿਲ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ, ਸਤਿਗੁਰ ਆਪਣਾ ਸਦ ਹੀ ਸੇਵੈ ਹਉਮੈ ਵਿੱਚੋਂ ਜਾਈ ਹੇ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ ਨਾਮ ਔਖਦ ਹਰ ਜਸ ਸਿਮਰਨ ਗੁਰ ਪ੍ਰਸਾਦ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵਨ ਜੀਵ ਦੇ ਤਨ ਮਨ ਅੰਤਿਸ਼ ਕਰਨ ਦੇ ਸਭੇ ਸਰਬ ਸਗਲ ਅਸਾਧ ਦੀਰਘ ਪੂਰਬ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਸਾਧ ਸੰਗਤ ਨਾਮ ਔਖਦ ਹਰ ਜਸ ਸਿਮਰਨ ਗੁਰ ਪ੍ਰਸਾਦ ਤੇ ਸੇਵਾ ਦੁਆਰਾ ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ। ਪਹਿਲਾ ਪਰਮੇਸ਼ਰ ਨੂੰ ਭੁੱਲਣਾ, ਦੂਸਰਾ ਮਾਇਆ ਦਾ ਭਰਮ ਭੁਲਾਵਾ, ਤੀਸਰਾ ਨੀਵੀਂ ਮਾਇਕੀ ਕੁਸੰਗਤ, ਚੌਥਾ ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਤੇ ਪੰਜਵਾਂ ਮੈਂ ਮੇਰੀ ਦਾ ਅਟੁੱਟ ਅਭਿਆਸ, ਇਹ ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਹਨ। ਇਸ ਅਸਾਧ ਰੋਗ ਦੀ ਜਾਂਚ ਪੜਤਾਲ ਡਾਇਗਨੋਸਿਸ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼, ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ ਝਲਕ ਸੁਗੰਧ ਹਵਾੜ ਸਿੱਟੀਆਂ ਕਰਮਾਂ ਦੇ ਪ੍ਰਗਟਾਵੇ ਤੋਂ ਹਉਮੈ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਅਥਵਾ ਸੋਝੀ ਹੋ ਸਕਦੀ ਹੈ, ਡਾਇਗਨੋਸਿਸ ਔਰ ਐਨਾਲਿਸਿਸ ਹੋ ਸਕਦਾ ਹੈ। ਇਹ ਹਉਮੈ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਧਾਸਵਾਸ ਰਸ ਕੇ ਰਚਿਆ ਮਿਚਿਆ ਹੋਇਆ ਹੈ। ਹਉਮੈ ਦਾ ਤੱਤ ਇਹ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਧਾਸਵਾਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਾਲ ਆਪਣੀ ਹਉਮੈ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਲੀ ਗੱਲੋਂ ਨਹੀਂ ਲਾ ਸਕਦੇ।
ਕਿਉਂਕਿ ਸਾਡੀਆਂ ਸਿਆਣਪਾਂ ਉਗਤੀਆਂ ਜੁਗਤੀਆਂ ਤੇ ਉਦਮ ਵਿੱਚ ਵੀ ਹਉਮੈ ਦੀ ਅੰਸ਼ ਹੋਵੇਗੀ। ਜਬ ਲਗ ਜਾਨੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਨੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗਤੈ ਤੈ ਆਪ ਬੰਧਾਇਓ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਇਹ ਹਉਮੈ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਿਆ ਹੋਇਆ, ਬਲਕਿ ਧਾਰਮਿਕ ਤੇ ਅਜੋਕੀਆਂ ਆਤਮਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹਉਮੈ ਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹਉਮੈ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ ਉਕਤੀਆਂ ਜੁਕਤੀਆਂ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਬਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਨੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭਿਉਂਗਮ ਸਾਧੇ, ਪੰਚ ਜਿਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪੂਜਾ ਅਰਚਾ ਬੰਧਨ ਡੰਡੋਤ, ਖਟ ਕਰ ਮਾਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਾ ਮਿਲੀਏ ਇਹ ਜੁਗਤਾ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ, ਜਿਸਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਜਕੜ ਬੰਦ ਕੀਤਾ ਹੋਇਆ ਹੈ, ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਭਟਕਾਉਣ ਦਾ, ਝਗੜਾਉਣ ਦਾ, ਨਚਾਉਣ ਦਾ, ਮਾਰਦਾ, ਕੱਟਦਾ, ਸਜ਼ਾ ਦਿੰਦਾ ਤੇ ਜਮਾਂ ਦੇ ਵਸ ਪਾਉਂਦਾ ਹੈ। ਮੈਂ ਮੇਰੀ ਦਾ ਟੁੱਟ ਅਭਿਆਸ ਹਉਮੈ, ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂੰਹੀ ਝੂਠੇ ਧੰਦੇ ਮੋਹ ਅਨੁਸਾਰ ਬਣਾ ਛੱਡਿਆ ਹੈ। ਹਾਂਜੀ, ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂੰਹੀ ਝੂਠੇ ਧੰਦੇ ਮੋਹ ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਹਉਮੈ ਅੰਦਰ ਖੜਗ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ, ਕਿਝ ਨਾ ਬੁੱਝੇ ਕਿਝ ਨਾ ਸੁੱਝੇ, ਦੁਨੀਆ ਗੁੱਜੀ ਪਾਏ ਅਨੁਸਾਰ ਬਣਾ ਛੱਡਿਆ। ਜਦ ਸਾਡੀ ਹਉਮੈ ਦੀ ਹੰਗਤਾ ਬਹੁਤੀ ਆਫਰੀ ਜਾਂਦੀ ਹੈ ਤਾਂ ਅਸੀਂ ਅਤ ਅੰਨੇ ਬੋਲੇ ਹੋ ਕੇ ਨੀਵੇਂ ਤੇ ਗਲਤ ਕੰਮ ਕਰਦੇ ਹਾਂ। ਹਾਂਜੀ, ਜਦੋਂ ਸਾਡੀ ਹਉਮੈ ਦੀ ਹੰਗਤਾ ਬਹੁਤੀ ਆਫਰ ਜਾਂਦੀ ਹੈ ਤਾਂ ਅਸੀਂ ਅਤ ਅੰਨੇ ਬੋਲੇ ਹੋ ਕੇ ਨੀਵੇਂ ਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ, ਸ਼ੌਕ ਵੱਜਦਾ ਹੈ, ਤਾਂ ਅਸੀਂ ਅਣਜਾਣੇ ਹੀ ਹਾਇਓ ਰੱਬਾ ਕਹਿ ਉੱਠਦੇ ਹਾਂ ਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸਾਂ ਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਓਪਰਾ ਜਿਹਾ ਵੈਰਾਗ ਆਉਂਦਾ ਹੈ ਤੇ ਦੁੱਖ ਸਾਡੇ ਹਉਮੈ ਵਿਹੜੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਈ, ਜਾਂ ਹੋ ਕਰੀ ਨਾ ਹੋਈ। ਇਸ ਤਰ੍ਹਾਂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਏ ਦਾ ਪ੍ਰਗਟਾਵਾ ਹੁੰਦਾ ਹੈ, ਪਰ ਜਦੋਂ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਹਾਂ। ਹਾਂਜੀ, ਜਦੋਂ ਦੁੱਖ ਟਲ ਜਾਏ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਹਾਂ ਤੇ ਮੁੜ ਉਸੇ ਹਉਮੈ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗਤ ਵੀ ਕਰਦੇ ਹਾਂ ਤਾਂ ਉਸ ਦਾ ਅਸਰ ਥੰਦੇ ਭਾਂਡੇ ਵਾਂਗ ਸਾਡੇ ਹੋਮੇ ਵਿਹੜੇ ਥੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਉਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹੋਮੇ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਪੁੰਗਰਦਾ ਹੈ। ਹੋਮੇ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹੋਮੇ ਦੇ ਰੋਗੀ ਬੂਟੇ ਨੂੰ ਆਤਮਕ ਪਿਉਣ ਦੀ ਚਾੜੀ ਜਾ ਸਕਦੀ ਹੈ, ਤਾਂ ਕਿ ਹੋਮੇ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੋੜੇ ਕੁਸੈਲੇ ਖੱਟੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਤਮ ਦੈਵੀ ਫਲ ਲੱਗ ਸਕਣ। ਹੋਮੇ ਦੇ ਬੂਟੇ ਨੂੰ ਆਤਮਕ ਪਿਉਂਦ ਚਾੜਨੀ ਹੀ ਹੋਮੇ ਦੀਰਘ ਰੋਗ ਹੈ। ਦਾਰੂ ਵੀ ਇਸ ਮਾਏ ਹੈ ਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਹੋਮੇ ਦੇ ਬੂਟੇ ਨੂੰ ਆਤਮਕ ਪਿਉਂਦ ਚਾੜਨੀ ਹੀ ਹੋਮੇ ਦੀਰਘ ਰੋਗ ਹੈ। ਦਾਰੂ ਵੀ ਇਸ ਮਾਏ ਹੈ ਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਾਓ, ਤਾਂ ਤੇ ਸਾਡੇ ਹੋਮੇ ਵਿਹੜੇ ਮਨ ਨੂੰ ਪਿਉਂਦ ਚਾੜਨੀ ਉਲਟੀ ਖੇਲ ਮਤ ਬਦਲਣ ਹੋਮੇ ਰੋਗ ਦਾ ਇਲਾਜ ਜੀਵਤ ਮਰੇ ਲਈ ਪਹਿਲਾ ਸਾਧ ਸੰਗਤ, ਦੂਸਰਾ ਗੁਰਬਾਣੀ ਵਿਚਾਰ, ਤੀਸਰਾ ਸਿਮਰਨ ਅਭਿਆਸ ਕਮਾਈ ਤੇ ਚੌਥਾ ਗੁਰਪ੍ਰਸਾਦ ਦੀ ਅਤ ਲੋੜ ਹੈ। ਹਾਂਜੀ, ਸਾਡੇ ਹੋਮੇ ਵਿਹੜੇ ਮਨ ਨੂੰ ਪਿਉਂਦ ਚਾੜਨੀ ਉਲਟੀ ਖੇਲ ਮਤ ਬਦਲਣ ਹੋਮੇ ਰੋਗ ਦੇ ਇਲਾਜ ਜੀਵਤ ਮਰੇ ਲਈ ਪਹਿਲਾ ਸਾਧ ਸੰਗਤ, ਦੂਸਰਾ ਗੁਰਬਾਣੀ ਵਿਚਾਰ, ਤੀਸਰਾ ਸਿਮਰਨ ਅਭਿਆਸ ਕਮਾਈ ਤੇ ਚੌਥਾ ਗੁਰਪ੍ਰਸਾਦ ਦੀ ਅਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਇਉਂ ਅਗਵਾਈ ਤੇ ਪ੍ਰੇਰਨਾ ਕਰਦੀ ਹੈ। ਜਿਚਰ ਇਹ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਅੰਕਾਰ, ਸ਼ਬਦੇ ਸਾਧ ਨਾ ਆਵੀ ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵੀ ਤਿਸਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮਨ ਲੈ ਸ਼ਬਦ ਰੱਖੇ ਉਰਤਾਰ। ਮਨ ਕੇ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦਿਸੈ ਸੋ ਛਾਰਾ ਰਹਾਓ, ਜਿਨ ਕੀ ਆ ਤਿਸ ਸਿਮਰ ਪ੍ਰਾਣੀ ਜਿਉ ਪ੍ਰਾਨ ਜਿਨ ਤਾਰਾ, ਤਿਸੈ ਤਿਆਗ ਅਵਰ ਲਪਟਾਵੇ ਮਰ ਜਨਮੈ ਮੁਗਦ ਗਵਾਰਾ। ਹੋਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ, ਹੋਮੇ ਵਿੱਚ ਸੇਵਾ ਨਾ ਹੋਵੀ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੇ ਜਾਏ ਰਹਾਓ। ਹੋਮੇ ਸਭ ਸਰੀਰ ਹੈ ਹੋਮੇ ਉਪਤ ਹੋਏ, ਹੋਮੇ ਵੱਡਾ ਗੁਬਾਰ ਹੈ ਹੋਮੇ ਵਿੱਚ ਬੁੱਝ ਨਾ ਸਕੈ ਕੋਏ, ਹੋਮੇ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜਿਉ ਬੰਦ ਹੈ ਨਾਮ ਨਾ ਵਸੈ ਮਨ ਆਏ, ਨਾਨਕ ਸਤਿਗੁਰ ਮਿਲੀਏ ਹੋਮੇ ਗਈ ਤਾਂ ਸੱਚ ਵਸਿਆ ਮਨ ਆਏ, ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੈ ਤੇ ਨੇ ਕੇਵਲ ਹੋਮੇ ਸ਼ਬਦ ਜਲਾਏ, ਆਸ ਅੰਦੇਸੈ ਤੇ ਨੇ ਕੇਵਲ ਹੋਮੇ ਸ਼ਬਦ ਜਲਾਏ। ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੇ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ, ਹੋਮੇ ਕੌਂਸ਼ੀਅਸਨੈਸ ਹੀ ਹੈ। ਹੋਮੇ ਦੇ ਮਾਰਨ ਜਾਂ ਨਾਸ ਕਰਨ ਦਾ ਸਵਾਲ ਨਹੀਂ ਹੈ, ਹੋਮੇ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਨਹੋਂਦ ਦਾ ਹੀ ਨਾਉ ਹੈ। ਜਿਸ ਤਰ੍ਹਾਂ ਕਿ ਚਾਨਣ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹੋਮੇ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੋਮੇ ਦਾ ਅਭਾਵ ਹੋ ਸਕਦਾ ਹੈ। ਹਾਂਜੀ, ਹੋਮੇ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹਉਮੈ ਦਾ ਅਭਾਵ ਹੋ ਸਕਦਾ ਹੈ। ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾਵੋ, ਬੁੱਧ ਬਦਲੀ ਸਿੱਧ ਪਾਈ, ਉਲਟੀ ਖੇਲ ਪਿਰਮ ਦੀ ਹੈ। ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਦਨਾ ਹੈ। ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਦਨਾ ਹੈ। ਉੱਪਰਲੀਆਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਲਈ ਪਹਿਲਾਂ ਉੱਚੀ ਸੁੱਚੀ ਜੀਉਂਦੀ ਜਾਗਦੀ ਸਾਧ ਸੰਗਤ, ਦੂਸਰਾ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਤੇ ਤੀਸਰਾ ਗੁਰ ਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਣ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਸਾਡਾ ਮਨ ਤਨ ਚਿੱਤ ਬੁੱਧੀ ਅੰਤਿਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪਿਰਮ ਕੀ, ਇਹ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ, ਇਹ ਉਲਟੀ ਖੇਲ ਪਿਰਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹਉਮੈ ਘਮੰਡ ਇੱਜ਼ਤ ਮਾਨ ਗਰਵ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਉੱਦਮ ਪ੍ਰੇਰਨਾ ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ। ਹਾਂਜੀ, ਇਹ ਉਲਟੀ ਖੇਲ ਪਿਰਮ ਕੀ ਇਹ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹਉਮੈ ਘਮੰਡ ਇੱਜ਼ਤ ਮਾਨ ਗਰਵ ਦਿਖਾਵਾ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਉੱਦਮ ਪ੍ਰੇਰਨਾ ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ। ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਹੁੰਦੀ ਹੈ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ, ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ। ਇਹ ਉਲਟੀ ਖੇਲ, ਹਾਂਜੀ ਇਹ ਆਤਮਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕੱਚ ਕਾਲ, ਸਾਧ ਕੇ ਸੰਗ ਨਹੀਂ ਕੱਚ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ। ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹਉਮੈ ਦੇ ਭਰਮ ਭੁਲਾਵੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਦਾ ਦੁਆਰਾ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਜਦੋਂ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਭੁਲਾਵੇ ਦਾ ਪਰਦਾ ਲੈ ਜਾਂਦਾ ਹੈ, ਹਾਂਜੀ ਜਦੋਂ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਭੁਲਾਵੇ ਦਾ ਪਰਦਾ ਲੈ ਜਾਂਦਾ ਹੈ ਤਾਂ ਜੀਵ ਦੀ ਆਤਮਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾਓ, ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰ ਮਸਤਕ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਨ ਤੇ ਅਬ ਚੂਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ, ਅਚਰਜ ਏਕ ਸੁਨੋ ਰੇ ਪਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪੜਦਾ ਠਾਕੁਰ ਜਿਉ ਪੇਟਿਓ, ਤੋ ਬਿਸਰੀ ਤਾਤ ਪਰਾਈ, ਕਯੋ ਨਾ ਜਾਈ ਇਹ ਅਚੰਬੋ, ਸੋ ਜਾਣੇ ਜਿਨ ਚਾਖਿਆ, ਕਹੁ ਨਾਨਕ ਸਚ ਪਏ ਬਿਗਾਸਾ, ਗੁਰ ਨਿਧਾਨ ਹਿਰਦੈ ਲੈ ਰਾਖਿਆ। इस इलाई उल्टी खेल प्योंद मत बुद्ध बदली अचरज कौतक जो कृपा गोबिंद पाई दे कृष्मिया दा निखेड़वा निरना यों कीता जांदा है। एक पासे होमे वाली अवस्था है, दूजे पासे नाम वाली अवस्था है। होमे वाली अवस्था माया दा अंध गुबार, माया दा सिमरन, माया दा पारं पुलावा है। नाम वाली अवस्था नाम आत्म प्रकाश, हरि दा सिमरन नाम दा प्रकाश है। होमे वाली अवस्था मैं मेरी माया दी गुलामी, मन दा हुकम होमे दी काल कोठड़ी दी कैद। नाम वाली अवस्था तू तेरी इलाही आजादी, इलाही हुकम आत्मक आजादी। होमे वाली अवस्था अनेकता दूजा पाओ, रब दी पुल तृष्णा है। ते नाम वाली अवस्था एकता एक ओंकार, अपे आप रब दी याद, सगल तृष्ण बुझल गई। होमे वाली अवस्था तात पराई, दूत दुष्ट मलीन बुद्ध हों दी हंगता अपना पाणा है। ते नाम वाली अवस्था सगल संग बने आई, सब सज नहीं विवेक बुद्ध निमरता हृदय गरीबी रबी पाणा है। हां जी, होमे वाली अवस्था है दुख कलेश चिंता फिकर बाहर ढूंढना, दावे दाजनो होत है अनेक चिंतन है, एक बोल भी खपतो नाही। होमे वाली अवस्था, नाम वाली अवस्था अटल सुख अविनाशी खेम, चिंता सगल विनाशी सब किच कार में, निर्दावे रहे निसंग एक चिंतन साध संगत सीत लई। होमे दी अवस्था दिमागी ज्ञान है, किरना है झूठी पातशाही है। ते नाम दी अवस्था आत्मक तत् ज्ञान, प्यार कायम दायम सदा पातशाही है। होमे दी अवस्था मनमुख है, जमा दी सजा है। जो लो पोट उठाई चलियो तो लो डान परे, होमे दे गर्भ गुमान दा अफरेवा झूठ 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 दुनी गुमान। ते नाम दी अवस्था गुरमुख आओ बैठ आदर सब दियो, पोट डार गुर पूरा मिलिया तो नानक निरपय। मन मतवारो नाम रस पीवे, खूब 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 तेरो नाम है। जदों बूटे नू प्यौन चाड़ी जांदी है तां बूटे विच जीवन रो तां ओही होंदी है, पर उस जीवन रो नू कोई होर रंगण या तत चढ़ जांदा है। इसी तरह नलके विच पानी तां ओही होंदा है, पर ठंडी तत्ती टैंकी विच लंघदा होया ओ पानी ठंडा तत्ता हो जांदा है। इसी तरह साडे मन नू चंगी या माड़ी संगत द्वारा प्योंद चाड़न नाल साड़ी मत बुद्धि अंतिशकरण दे तत् अंश रंगन ख्याल भावना शरदा वलवले मर्जी रीजा रीजा चाओ उमंग जो स्वाद स्याणपा उक्तियां जुगतियां कर्म आदतां जीवन ते पाग सब कुछ उका ही बदल जांदा है। इसलिए जद साडे मन नू इलाही रंगण दी प्योंद चढ़ जांदी है तां साडा मन इलाही हुकम दी रवानगी विच सुर होके ज्यों तू चलाए तिव चले स्वामी, ज्यों बुलावे त्यों नानक दास बोले, जे करावे सो करना, जे बैसा ले तैं बैसा स्वामी, जे भेजे तैं जावां। जीव तू रखे तिव रहो अनुसार जीवन बतीत करदा है। जदों साडे मन नू इलाही रंगण दी प्योड़ चढ़ जांदी है। गुरमत दी इस उल्टी खेल नू गुरबाणी विच इउं दर्शाया गया है, हुकम रजाई चलना नानक लिखिया नाल, सो सिख सखा बंदप है पाई, जे गुर के पाणे विच आवे अपने पाणे जो चले पाई, विछड़ चोटा खावे एहड़ तेहड़ छड़ तू गुर का शब्द पछाण।
ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ। ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਤੇ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦੋਂ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਇਹ ਪੰਕਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ। ਇਹੋ ਜੇ ਬਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੇ ਗੁਰਦਿਆ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਓ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਯੋ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਬੁਧ ਪਰਮ ਅਦਬੁਧ, ਬਿਸਮੈ ਬਿਸਮ, ਅਸਚਰਜ ਅਸਚਰਜ, ਅਤ ਅਤ ਹੈ। ਆਤਮਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਤੇ ਪ੍ਰਫੁੱਲਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਉ ਹੀ ਹੈ। ਇਹੋ ਜੇ ਭਰਮ ਭੁਲਾਵੇ ਜਾਂ ਅਗਿਆਨਤਾ ਦੇ ਆਧਾਰ ਉੱਤੇ ਜਿਹੜੇ ਖਿਆਲ ਨਿਸ਼ਚੇ ਕਲਪਨਾ ਤੇ ਮੈਂ ਮੇਰੀ ਦੇ ਦਾਵਾ ਕਰਦੇ ਆਇਆ ਸੀ, ਉਹ ਸਾਰੇ ਹੀ ਕੂੜ ਝੂਠ ਦੂਜਾ ਭਾਉ ਹੀ ਸਨ ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਹੀ ਗਵਾਇਆ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਇਸ ਤਰ੍ਹਾਂ ਜਦੋਂ ਤਾਈ ਜੀਵ ਨੂੰ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਵ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ, ਹਲੀਮੀ, ਗਰੀਬੀ, ਦਾਸ ਭਾਵਨਾ ਉਪਜ ਨਹੀਂ ਸਕਦੀ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ ਤੇ ਨਿਮਰਤਾ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ ਲੋਕ ਪਚਾਰਾ ਕੂੜ ਪਖੰਡ ਹੈ। ਗੁਰਬਾਣੀ ਵਿੱਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ, ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰਤ ਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ, ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁ ਸੁਧੇ ਜਾਏ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ, ਜਿਨ ਐਸਾ ਕਰ ਬੁਝਿਆ, ਮੀਤ ਹਮਾਰਾ ਸੋਏ। ਪੈਰੀ ਪੈਪਾ ਖਾਕ ਹੋਏ, ਮਨ ਬਚ ਕਰਮ ਪਰਮ ਪਉ ਖੋਈ, ਹੋਏ ਪੰਚਾਇਨ ਪੰਜ ਮਾਰ, ਬਾਹਰ ਜਾਂਦਾ ਰੱਖ ਸਗੋਈ, ਬੋਲ ਅਬੋਲ ਸਾਧ ਜਨ ਓਈ। ਹਾਂਜੀ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਗੁਰਬਾਣੀ ਵਿਚਾਰ ਵਿਸ਼ਾ ਹਉਮੈ ਭਾਗ ਦੂਜਾ, ਗੁਰਬਾਣੀ ਵਿਚਾਰ ਨੰਬਰ 10, ਗੁਰੂ ਰੂਪ ਸਤਸੰਗ ਜੀ ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਜੇ ਭੇਦਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹੋਏ 132 ਅਨੁਭਵੀ ਲੇਖ ਲਿਖੇ ਹਨ, ਜਿਹੜੇ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੇ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੇ ਹਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।